ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 39 ਤੁਹਾਡੀ ਖਿਦਮਤ ਵਿੱਚ ਪੇਸ਼ ਕਰਾਂਗੇ, ਜਿਸਦਾ ਉਨਵਾਨ ਹੈ ਸ਼ਰੀਅਤ ਦੀ ਹੁਕਮ ਅਦੂਲੀ। ਇਹ ਖਰੂਜ ਬਾਬ ਨੰਬਰ 32 ਤੇ ਮੁਸ਼ਤਮਿਲ ਹੈ। ਇਸ ਤੋਂ ਪਹਿਲੇ ਤਿੰਨ ਸਬਕਾਂ ਵਿੱਚ ਅਸੀਂ ਵੇਖਿਆ ਕਿ ਖੁਦਾ ਨੇ ਕੋਹੇ ਸੀਨਾ ਤੇ ਅੱਗ, ਬਾਦਲ ਦੀ ਗਰਜ ਤੇ ਬਿਜਲੀ ਦੀ ਚਮਕ ਵਿੱਚ ਬਨੀ ਇਸਰਾਇਲ ਦੇ ਨਾਲ ਗੱਲਾਂ ਕੀਤੀਆਂ ਤੇ ਉਹਨਾਂ ਨੂੰ 10 ਹੁਕਮ ਯਾਨੀ ਆਪਣੀ ਪਾਕ ਸ਼ਰੀਅਤ ਦਿੱਤੀ। ਅਸੀਂ ਇਹ ਵੀ ਵੇਖਿਆ ਕਿ ਖੁਦਾ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਪਹਾੜ ਦੇ ਥੱਲੇ ਵਾਲੇ ਪਾਸੇ ਅਲਤਾਰ ਬਣਾਉਣ ਤੇ ਉਹਦੇ ਤੇ ਬੇਐਬ ਜਾਨਵਰਾਂ ਦੀ ਕੁਰਬਾਨੀ ਪੇਸ਼ ਕਰਨ। ਖੁਦਾ ਦੇ ਜਾਨਵਰਾਂ ਦੀ ਕੁਰਬਾਨੀ ਦਾ ਹੁਕਮ ਕਿਉਂ ਦਿੱਤਾ? ਉਹਨੇ ਕੁਰਬਾਨੀ ਦਾ ਹੁਕਮ ਇਸ ਲਈ ਦਿੱਤਾ ਕਿਉਂਕਿ ਖੁਦਾ ਖੁਦ ਪਾ ਕੇ ਤੇ ਉਹਦੀ ਪਾਕ ਸ਼ਰੀਅਤ ਐਲਾਨੀਆਂ ਦੱਸਦੀ ਹੈ, ਕਿਉਂਕਿ ਜਿਹਨੇ ਸਾਰੀ ਸ਼ਰੀਅਤ 'ਤੇ ਅਮਲ ਕੀਤਾ ਤੇ ਇੱਕ ਹੀ ਗੱਲ ਵਿੱਚ ਖਤਾ ਕੀਤੀ ਉਹ ਸਾਰੀਆਂ ਗੱਲਾਂ ਵਿੱਚ ਕਸੂਰਵਾਰ ਠਹਿਰਿਆ। ਯਾਕੂਬ ਬਾਬ ਨੰਬਰ 2 ਤੇ ਆਇਤ ਨੰਬਰ 10, ਜਿਹਨੇ ਸ਼ਰੀਅਤ ਦਾ ਹੁਕਮ ਤੋੜਿਆ ਉਹਨੇ ਗੁਨਾਹ ਕੀਤਾ ਤੇ ਗੁਨਾਹ ਦੀ ਮਜ਼ਦੂਰੀ ਮੌਤ ਏ। ਪਹਿਲਾ ਯੋਹੰਨਾ ਬਾਬ ਨੰਬਰ 3 ਤੇ ਆਇਤ ਨੰਬਰ 4 ਤੇ ਰੋਮੀਓ ਬਾਬ ਨੰਬਰ 6 ਤੇ ਆਇਤ ਨੰਬਰ 23। ਚੂੰਕਿ ਬਨੀ ਇਸਰਾਇਲ ਖੁਦਾ ਦੀ ਸ਼ਰੀਅਤ ਨੂੰ ਬਿਲਕੁਲ ਪੂਰਾ ਨਾ ਕਰ ਸਕਦੇ ਸਨ, ਇਸ ਲਈ ਉਹਨਾਂ ਨੇ ਖੁਦਾ ਦੇ ਹਜ਼ੂਰ ਬੇਐਬ ਕੁਰਬਾਨੀ ਗੁਜ਼ਾਰਨਾ ਜ਼ਰੂਰੀ ਹੋ ਗਈ ਤਾਂ ਕਿ ਉਹ ਬੇਐਬ ਜਾਨਵਰ ਗੁਨਾਹਗਾਰ ਦੇ ਗੁਨਾਹ ਦਾ ਕਫਾਰਾ ਬਣੇ। ਮਾਸੂਮ ਜਾਨਵਰ ਆਦਮੀ ਵਾਸਤੇ ਆਪਣੀ ਜਾਨ ਕੁਰਬਾਨ ਕਰਦਾ ਤਾਂ ਕਿ ਗੁਨਾਹਗਾਰ ਸ਼ਖਸ ਦੀ ਜਾਨ ਬਚੀ ਰਹੇ। ਇਸ ਤਰ੍ਹਾਂ ਖੁਦਾ ਉਸ ਸ਼ਖਸ ਨੂੰ ਰਾਸਤਬਾਜ਼ ਠਹਿਰਾਉਂਦਾ ਤੇ ਇਹ ਵੀ ਪਤਾ ਚੱਲ ਜਾਂਦਾ ਕਿ ਖੁਦਾ ਇਨਸਾਨੀ ਕੋਸ਼ਿਸ਼ ਦੀ ਬਿਨਾਂ ਤੇ ਗੁਨਾਹ ਮੁਆਫ਼ ਨਹੀਂ ਕਰਦਾ, ਬਲਕਿ ਖੁਦਾ ਕਾਮਲ ਕੁਰਬਾਨੀ ਦੇ ਖੂਨ ਨਾਲ ਗੁਨਾਹ ਦੀ ਮੁਆਫ਼ੀ ਦਿੰਦਾ ਹੈ। ਸਾਡਾ ਅੱਜ ਦਾ ਸਬਕ ਸ਼ਰੀਅਤ ਦੀ ਹੁਕਮ ਅਦੂਲੀ ਦੇ ਨਾਂ ਤੋਂ ਏ। ਹਜ਼ਰਤ ਮੂਸਾ ਤੇ ਬਨੀ ਇਸਰਾਇਲ ਦੀ ਕਹਾਣੀ ਵਿੱਚ ਉਹ ਹਜੇ ਤੱਕ ਬੀਆਬਾਨ ਵਿੱਚ ਕੋਹੇ ਸੀਨਾ ਦੇ ਸਾਹਮਣੇ ਡੇਰੇ ਲਾਏ ਨੇ। ਹੁਣ ਤੁਰੈਤ ਵੱਲੋਂ ਪਲਟਦੇ ਹੋਇਆਂ ਵੇਖਾਂਗੇ ਕਿ ਜਦੋਂ ਖੁਦਾ ਨੇ ਬਨੀ ਇਸਰਾਇਲ ਨੂੰ 10 ਹੁਕਮ ਫਰਜ਼ ਕੀਤੇ ਤੇ ਫਿਰ ਕੀ ਹੋਇਆ। ਅਸੀਂ ਖਰੂਜ ਦੀ ਕਿਤਾਬ ਦੇ 24ਵੇਂ ਬਾਬ ਵਿੱਚੋਂ ਸਿੱਖਣ ਡੇ ਹਾਂ। ਖੁਦਾ ਦਾ ਕਲਾਮ ਦੱਸਦਾ ਖਰੂਜ ਬਾਬ ਨੰਬਰ 24 'ਚ, ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਕਿ ਪਹਾੜ ਤੇ ਮੇਰੇ ਕੋਲ ਆ ਤੇ ਉੱਥੇ ਹੀ ਠਹਿਰਿਆ ਰਹੇ ਤੇ ਮੈਂ ਤੈਨੂੰ ਪੱਥਰ ਦੀਆਂ ਲੋਹਾਂ ਤੇ ਸ਼ਰੀਅਤ ਦੇ ਅਹਿਕਾਮ ਜੋ ਮੈਂ ਲਿਖੇ ਨੇ ਦਵਾਂਗਾ ਤਾਂ ਕਿ ਤੂੰ ਉਹਨਾਂ ਨੂੰ ਸਿਖਾਏ। ਤੇ ਮੂਸਾ ਤੇ ਉਹਦਾ ਖਾਦਮ ਯਸ਼ਵਾ ਉੱਠੇ ਤੇ ਮੂਸਾ ਖੁਦਾ ਦੇ ਪਹਾੜ ਦੇ ਉੱਤੇ ਗਿਆ ਤੇ ਬਜ਼ੁਰਗਾਂ ਨੇ ਆਖਿਆ ਕਿ ਜਦੋਂ ਤੱਕ ਅਸੀਂ ਲੋਟ ਕੇ ਤੁਹਾਡੇ ਕੋਲ ਨਾ ਆਈਏ ਤੁਸੀਂ ਸਾਡੇ ਲਈ ਇੱਥੇ ਠਹਿਰੇ ਰਹੋ ਤੇ ਦੇਖੋ ਹਾਰੂਨ ਤੇ ਹੋਰ ਤੁਹਾਡੇ ਨਾਲ ਨੇ, ਜਿਸ ਕਿਸੇ ਦਾ ਕੋਈ ਮੁਕੱਦਮਾ ਹੋਵੇ ਉਹ ਉਹਨਾਂ ਦੇ ਕੋਲ ਜਾਏ। ਉਦੋਂ ਮੂਸਾ ਪਹਾੜ ਦੇ ਉੱਤੇ ਗਿਆ ਤੇ ਪਹਾੜ ਤੇ ਗਟਾ ਛਾ ਗਈ ਤੇ ਖੁਦਾਵੰਦ ਦਾ ਜਲਾਲ ਕੋਹੇ ਸੀਨਾ ਤੇ ਆ ਕੇ ਠਹਿਰਿਆ ਤੇ 6 ਦਿਨ ਤੱਕ ਗਟਾ ਉਸ ਤੇ ਛਾਈ ਰਹੀ ਤੇ 7ਵੇਂ ਦਿਨ ਉਹਨੇ ਗਟਾ ਵਿੱਚੋਂ ਮੂਸਾ ਨੂੰ ਬੁਲਾਇਆ। ਬਨੀ ਇਸਰਾਇਲ ਦੀ ਨਿਗਾਹ ਵਿੱਚ ਪਹਾੜ ਦੀ ਚੋਟੀ ਤੇ ਖੁਦਾਵੰਦ ਦੇ ਜਲਾਲ ਦਾ ਮੰਜ਼ਰ ਬਸਮ ਕਰਨ ਵਾਲੀ ਅੱਗ ਦੀ ਮਾਨਿਤ ਸੀ ਤੇ ਮੂਸਾ ਗਟਾ ਦੇ ਵਿੱਚੋਂ ਹੋ ਕੇ ਉੱਤੇ ਚੜ੍ਹ ਗਿਆ ਤੇ ਉਹ ਪਹਾੜ ਤੇ 40 ਦਿਨ ਤੇ 40 ਰਾਤ ਰਿਹਾ। ਇੱਥੇ ਜ਼ਰਾ ਰੁਕਨੇ ਆ। ਅਗਲੀ ਮਾਲੂਮਾਤ ਵਿੱਚ ਖੁਦਾ ਨੇ ਚਾਹਿਆ ਤੇ ਅਸੀਂ ਸਿੱਖਾਂਗੇ ਕਿ ਜਦੋਂ ਮੂਸਾ 40 ਦਿਨ ਤੇ 40 ਰਾਤ ਕੋਹੇ ਸੀਨਾ ਤੇ ਰਿਹਾ ਤੇ ਖੁਦਾ ਨੇ ਉਹਨੂੰ ਕੀ ਫਰਮਾਇਆ। ਤਾਹਮ ਅੱਜ ਅਸੀਂ ਵੇਖਾਂਗੇ ਕਿ ਜਦੋਂ ਬਨੀ ਇਸਰਾਇਲ ਪਹਾੜ ਦੇ ਦਾਮਨ ਵਿੱਚ ਡੇਰੇ ਲਾਏ ਹੋਏ ਸਨ, ਮੂਸਾ ਦੀ ਪਹਾੜ ਤੋਂ ਵਾਪਸੀ ਦਾ ਇੰਤਜ਼ਾਰ ਕਰਨ ਡੇ ਸਨ ਤੇ ਉਸ ਵੇਲੇ ਕੀ ਵਾਕਿਆ ਪੇਸ਼ ਆਇਆ। ਅਸੀਂ ਸਭ ਨੂੰ ਮਾਲੂਮ ਹੈ ਕਿ ਖੁਦਾ ਦੇ ਇੰਤਜ਼ਾਰ ਵਿੱਚ ਬੇਸਬਰ ਠਹਿਰਨਾ ਬਨੀ ਆਦਮ ਵਾਸਤੇ ਕਿਸ ਕਦਰ ਮੁਸ਼ਕਲ ਤੇ ਤਕਲੀਫ਼ ਦੇਵੇ। ਇਹ ਜ਼ਿਆਦਾ ਆਸਾਨ ਹੈ ਕਿ ਇਨਸਾਨ ਖੁਦਾ ਦੀਆਂ ਗੱਲਾਂ ਨੂੰ ਤਰਕ ਕਰਕੇ ਜਾਂ ਭੁਲਾ ਕੇ ਆਪਣੀ ਰਾਹ ਟੁਰ ਪਵੇ ਤੇ ਅੱਜ ਅਸੀਂ ਬਨੀ ਇਸਰਾਇਲ ਦੇ ਬਾਰੇ ਵੀ ਕੁਝ ਸਿੱਖਣ ਨੂੰ ਆ। ਉਹ ਬੜਾ ਹੀ ਅਹਿਮ ਏ। ਖੁਦਾ ਇਸ ਅਲਮਨਾ ਕਹਾਣੀ ਦੇ ਜ਼ਰੀਏ ਸਾਨੂੰ ਖਬਰਦਾਰ ਕਰਨਾ ਚਾਹੁੰਦਾ ਹੈ। 32ਵੇਂ ਬਾਬ ਵਿੱਚ ਅਸੀਂ ਸੁਣਦੇ ਹਾਂ ਤੇ ਜਦੋਂ ਲੋਕਾਂ ਨੇ ਵੇਖਿਆ ਕਿ ਮੂਸਾ ਨੇ ਪਹਾੜ ਤੋਂ ਉਤਰਨ ਵਿੱਚ ਦੇਰ ਲਾਈ ਤੇ ਉਹ ਹਾਰੂਨ ਦੇ ਕੋਲ ਜਮ੍ਹਾਂ ਹੋ ਕੇ ਉਹਨੂੰ ਆਖਣ ਲੱਗੇ ਕਿ ਉੱਠ ਸਾਡੇ ਵਾਸਤੇ ਦੇਵਤਾ ਬਣਾ ਦੇ ਜਿਹੜਾ ਸਾਡੇ ਅੱਗੇ ਅੱਗੇ ਟੁਰੇ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਉਸ ਮਰਦੇ ਖੁਦਾ ਮੂਸਾ ਨੂੰ ਜੋ ਸਾਨੂੰ ਮੁਲ ਕੇ ਮਿਸਰ ਵਿੱਚੋਂ ਕੱਢ ਲਿਆਇਆ ਕੀ ਹੋ ਗਿਆ। ਹਾਰੂਨ ਨੇ ਉਹਨਾਂ ਦੇ ਕਹਿਣ ਦੇ ਮੁਤਾਬਿਕ ਉਹਨਾਂ ਨੂੰ ਆਖਿਆ ਕਿ ਤੁਹਾਡੀਆਂ ਬੀਵੀਆਂ ਅਤੇ ਲੜਕਿਆਂ ਅਤੇ ਲੜਕੀਆਂ ਦੇ ਕੰਨਾਂ ਵਿੱਚ ਜਿਹੜੀਆਂ ਸੋਨੇ ਦੀਆਂ ਵਾਲੀਆਂ ਨੇ ਉਹਨਾਂ ਨੂੰ ਲਾ ਕੇ ਮੇਰੇ ਕੋਲ ਲੈ ਆਓ। ਚੁਨਾਚੇ ਸਾਰੇ ਲੋਕ ਉਹਨਾਂ ਦੇ ਕੰਨਾਂ ਵਿੱਚੋਂ ਸੋਨਿਆਂ ਦੀਆਂ ਵਾਲੀਆਂ ਉਤਾਰ ਉਤਾਰ ਕੇ ਉਹਨਾਂ ਨੂੰ ਹਾਰੂਨ ਦੇ ਕੋਲ ਲੈ ਆਏ ਅਤੇ ਉਹਨੇ ਉਹਨਾਂ ਨੂੰ ਉਹਨਾਂ ਦੇ ਹੱਥੋਂ ਲੈ ਕੇ ਇੱਕ ਡਾਲਿਆ ਹੋਇਆ ਬੱਛੜਾ ਬਣਾਇਆ ਜਿਸ ਦੀ ਸੂਰਤ ਛੇਨੀ ਦੇ ਨਾਲ ਠੀਕ ਕੀਤੀ। ਤਦ ਉਹਨੇ ਆਖਿਆ ਕਿ ਇਸਰਾਇਲ ਇਹੀ ਤੁਹਾਡਾ ਉਹ ਦੇਵਤਾ ਏ ਜੋ ਤੁਹਾਨੂੰ ਮੁਲ ਕੇ ਮਿਸਰ ਵਿੱਚੋਂ ਕੱਢ ਲਿਆਇਆ। ਖਰੂਜ ਬਾਬ 32 ਅਤੇ ਪਹਿਲੀਆਂ 4 ਆਇਤਾਂ। ਕੀ ਤੁਸੀਂ ਬਨੀ ਇਸਰਾਇਲ ਦਾ ਕਾਰਨਾਮਾ ਵੇਖਿਆ? ਹਜੇ ਉਹਨਾਂ ਨੂੰ ਇਕਰਾਰ ਕੀਤੇ ਹੋਏ ਜ਼ਿਆਦਾ ਦਿਨ ਨਹੀਂ ਗੁਜ਼ਰੇ ਸਨ ਜੋ ਕੁਝ ਖੁਦਾਵੰਦ ਨੇ ਫਰਮਾਇਆ ਸੀ ਅਤੇ ਉਹਨਾਂ ਨੇ ਖੁਦਾਵੰਦ ਨੂੰ ਆਖਿਆ ਸੀ ਕਿ ਉਹ ਸਭ ਕਰਨਗੇ। ਅਤੇ ਅਸੀਂ ਵੇਖਦੇ ਹਾਂ ਕਿ ਉਹਨਾਂ ਨੇ ਖੁਦਾ ਦਾ ਪਹਿਲਾ ਅਤੇ ਦੂਜਾ ਹੁਕਮ ਤੋੜਿਆ ਜੋ ਖੁਦਾ ਨੇ ਉਹਨਾਂ ਨੂੰ ਕੋਹੇ ਸੀਨਾ 'ਤੇ ਕੁਝ ਹੀ ਦੇਰ ਪਹਿਲੇ ਦਿੱਤਾ ਸੀ। ਖੁਦਾ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਮੇਰੇ ਹਜ਼ੂਰ ਤੂੰ ਗੈਰ ਮਾਬੂਦਾਂ ਨੂੰ ਨਾ ਮੰਨੀ ਅਤੇ ਤੂੰ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਨਾ ਬਣਾਵੀਂ। ਲੇਕਿਨ ਬਨੀ ਇਸਰਾਇਲ ਨੇ ਕੀ ਕੀਤਾ? ਉਹਨਾਂ ਨੇ ਖੁਦਾ ਦੇ ਵੱਲੋਂ ਮੂੰਹ ਫੇਰਿਆ ਅਤੇ ਆਪਣੇ ਲਈ ਇੱਕ ਬਛੜਾ ਬਣਾਇਆ ਜਿਵੇਂ ਉਹਨਾਂ ਨੇ ਮਿਸਰ ਦੇ ਵਿੱਚ ਵੇਖਿਆ ਸੀ। ਬਨੀ ਇਸਰਾਇਲ ਨੇ ਏਡੀ ਛੇਤੀ ਖੁਦਾ ਅਤੇ ਉਹਦੇ ਕਲਾਮ ਤੋਂ ਮੂੰਹ ਮੋੜ ਲਿੱਤਾ ਕਿਉਂਕਿ ਉਹ ਮਾਬੂਦ ਚਾਹੁੰਦੇ ਸਨ। ਉਹ ਉਹਨਾਂ ਵਾਸਤੇ ਐਸਾ ਹੋਣਾ ਚਾਹੀਦਾ ਸੀ ਜੋ ਉਹਨਾਂ ਨੂੰ ਨਜ਼ਰ ਆਵੇ ਅਤੇ ਉਹ ਉਹਨੂੰ ਛੂਹ ਸਕਣ। ਉਹ ਅੱਜ ਕੱਲ੍ਹ ਦੇ ਉਹਨਾਂ ਲੋਕਾਂ ਦੀ ਮਾਨਿਤ ਨੇ ਜਿਹੜੇ ਖੁਦਾ ਦੇ ਕਲਾਮ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਮਗਰ ਲੋਕਾਂ ਨੂੰ ਅਤੇ ਉਹਨਾਂ ਦੀਆਂ ਰਵਾਇਤਾਂ ਨੂੰ ਮੰਨਦੇ ਨੇ। ਆਦਮੀ ਜੋ ਨਜ਼ਰ ਆਉਂਦੇ ਹੈ ਉਹਨਾਂ ਦੇ ਪਿੱਛੇ ਚੱਲਣਾ ਖੁਦਾ ਦੇ ਪਿੱਛੇ ਚੱਲਣ ਤੋਂ ਜ਼ਿਆਦਾ ਆਸਾਨ ਸਮਝਦਾ ਹੈ ਕਿਉਂਕਿ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਇਸੇ ਵਜ੍ਹਾ ਤੋਂ ਬੜੇ ਸਾਰੇ ਬਨਿਆਦਮ ਲੋਕਾਂ ਦੀ ਬੇਬੁਨਿਆਦ ਗੱਲਾਂ ਅਤੇ ਖਿਆਲਾਂ ਨੂੰ ਖੁਦਾ ਦੇ ਸੱਚੇ ਕਲਾਮ ਦੀ ਜਗ੍ਹਾ ਦੇ ਦਿੰਦੇ ਨੇ। ਅਤੇ ਉਹ ਵੇਖਦੇ ਹਾਂ ਕਿ ਜਦੋਂ ਬਨੀ ਇਸਰਾਇਲ ਨੇ ਸੋਨੇ ਦਾ ਬਛੜਾ ਆਪਣੇ ਲਈ ਬਣਾਇਆ ਅਤੇ ਫਿਰ ਕੀ ਹੋਇਆ। ਖਰੂਜ ਬਾਬ 32 ਵਿੱਚ ਅਸੀਂ ਵੇਖਦੇ ਹਾਂ, ਇਹ ਵੇਖ ਕੇ ਹਾਰੂਨ ਨੇ ਉਸਦੇ ਅੱਗੇ ਕੁਰਬਾਨਗਾਹ ਬਣਾਈ ਅਤੇ ਉਹਨੇ ਐਲਾਨ ਕਰ ਦਿੱਤਾ ਕਿ ਕੱਲ੍ਹ ਖੁਦਾਵੰਦ ਵਾਸਤੇ ਈਦ ਹੋਵੇਗੀ। ਅਤੇ ਦੂਜੇ ਦਿਨ ਸੁਬਹਾ ਸਵੇਰੇ ਉੱਠ ਕੇ ਉਹਨਾਂ ਨੇ ਕੁਰਬਾਨੀਆਂ ਚੜ੍ਹਾਈਆਂ ਅਤੇ ਸਲਾਮਤੀ ਦੀਆਂ ਕੁਰਬਾਨੀਆਂ ਗੁਜ਼ਰਾਨੀਆਂ। ਫਿਰ ਉਹਨਾਂ ਲੋਕਾਂ ਨੇ ਬਹਿ ਕੇ ਖਾਣਾ ਖਾਧਾ ਅਤੇ ਉੱਠ ਕੇ ਖੇਡ ਖੂਦ ਕੱਢਣ ਲੱਗੇ। ਖਰੂਜ ਬਾਬ 32 ਆਇਤ ਨੰਬਰ 5-6। ਹਾਰੂਨ ਨੇ ਜੋ ਆਖਿਆ ਤੁਸਾਂ ਸੁਣਿਆ ਹੋਵੇਗਾ। ਖੁਦਾ ਦਾ ਕਲਾਮ ਸਾਨੂੰ ਦੱਸਦੇ ਕਿ ਉਸ ਹਾਰੂਨ ਨੇ ਉਸ ਬਛੜੇ ਦੇ ਅੱਗੇ ਇੱਕ ਕੁਰਬਾਨਗਾਹ ਬਣਾਈ ਅਤੇ ਉਹਨੇ ਐਲਾਨ ਕਰ ਦਿੱਤਾ ਕਿ ਕੱਲ੍ਹ ਖੁਦਾਵੰਦ ਵਾਸਤੇ ਈਦ ਹੋਵੇਗੀ। ਕੀ ਇਹ ਠੀਕ ਸੀ ਕਿ ਬਨੀ ਇਸਰਾਇਲ ਨੂੰ ਖੁਦਾਵੰਦ ਦੀ ਇਬਾਦਤ ਇਸੇ ਤਰ੍ਹਾਂ ਕਰਨੀ ਚਾਹੀਦੀ ਸੀ? ਬਿਲਕੁਲ ਨਹੀਂ। ਸਾਨੂੰ ਮਾਲੂਮ ਹੈ ਕਿ ਉਹ ਜਿਸ ਇਬਾਦਤ ਦਾ ਇੰਤਜ਼ਾਮ ਕੀਤੇ ਬੈਠੇ ਸਨ ਉਸਦਾ ਕੋਈ ਹਿੱਸਾ ਵੀ ਖੁਦਾਵੰਦ ਵਾਸਤੇ ਨਾ ਸੀ। ਹੁਣ ਉਹਨਾਂ ਨੇ ਨਾ ਸਿਰਫ ਪਹਿਲਾ ਅਤੇ ਦੂਜਾ ਹੁਕਮ ਤੋੜਿਆ ਬਲਕਿ ਤੀਜਾ ਹੁਕਮ ਵੀ ਤੋੜ ਦਿੱਤਾ ਜੋ ਕਹਿੰਦਾ ਕਿ ਤੂੰ ਖੁਦਾਵੰਦ ਆਪਣੇ ਖੁਦਾ ਦਾ ਨਾਂ ਬੇਫਾਇਦਾ ਨਾ ਲਵੀਂ। ਉਹਨਾਂ ਦੀਆਂ ਜ਼ੁਬਾਨਾਂ 'ਤੇ ਖੁਦਾਵੰਦ ਖੁਦਾ 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 ਸੀ ਮਗਰ ਉਹਨਾਂ ਦੇ ਦਿਲ ਖੁਦਾ ਕੋਲੋਂ ਬੜੇ ਦੂਰ ਸਨ। ਉਹਨਾਂ ਦੀ ਸਾਰੀ ਪ੍ਰਸਤਿਸ਼ ਅਤੇ ਇਬਾਦਤ ਬੇਫਾਇਦਾ ਸੀ। ਉਹਨਾਂ ਦੇ ਮੂੰਹ ਵਿੱਚੋਂ ਨਿਕਲਣ ਵਾਲਾ ਖੁਦਾ ਦਾ ਇੱਕ ਇੱਕ ਲਫ਼ਜ਼ ਫਜ਼ੂਲ ਅਤੇ ਬੇਫਾਇਦਾ ਸੀ। ਉਹਨਾਂ ਦੀਆਂ ਦੁਆਵਾਂ ਸਜਦੇ ਬੇਮਕਸਦ ਅਤੇ ਬੇਕਾਰ ਸਨ। ਉਹਨਾਂ ਨੇ ਖੁਦਾ ਦੇ ਗਜ਼ਬ ਨੂੰ ਭੜਕਾਇਆ। ਹੁਣ ਆਓ ਇਸ ਕਹਾਣੀ ਨੂੰ ਮੁਕੰਮਲ ਕਰੀਏ। ਉਦੋਂ ਖੁਦਾਵੰਦ ਨੇ ਮੂਸਾ ਨੂੰ ਆਖਿਆ, ਥੱਲੇ ਜਾ ਕਿਉਂਕਿ ਤੇਰੇ ਲੋਕ ਜਿਨ੍ਹਾਂ ਨੂੰ ਤੂੰ ਮੁਲ ਕੇ ਮਿਸਰ ਵਿੱਚੋਂ ਕੱਢ ਲਿਆਇਆ ਵਿਗੜ ਗਏ ਨੇ। ਉਹ ਇਸ ਰਾਹ ਤੋਂ ਜਿਸ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ ਬੜੀ ਛੇਤੀ ਫਿਰ ਗਏ ਨੇ। ਉਹਨਾਂ ਨੇ ਆਪਣੇ ਲਈ ਡਹਲਿਆ ਹੋਇਆ ਬਛੜਾ ਬਣਾਇਆ ਅਤੇ ਉਹਦੀ ਪ੍ਰਸਤਿਸ਼ ਕੀਤੀ ਏ ਅਤੇ ਉਹਦੇ ਵਾਸਤੇ ਕੁਰਬਾਨੀ ਚੜ੍ਹਾ ਕੇ ਇਹ ਵੀ ਆਖਿਆ ਹੈ ਕਿ ਇਸਰਾਇਲ ਇਹ ਤੇਰਾ ਉਹ ਦੇਵਤਾ ਹੈ ਜਿਹੜਾ ਤੈਨੂੰ ਮੁਲ ਕੇ ਮਿਸਰ ਵਿੱਚੋਂ ਕੱਢ ਲਿਆ ਹੈ। ਅਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਕਿ ਮੈਂ ਇਸ ਕੌਮ ਨੂੰ ਵੇਖਣਾ ਵਾਂ ਕਿ ਇਹ ਗਰਦਨ ਕਸ਼ ਕੌਮ ਏ, ਇਸ ਲਈ ਤੂੰ ਮੈਨੂੰ ਹੁਣ ਛੱਡ ਦੇ ਕਿ ਮੇਰਾ ਗਜ਼ਬ ਇਹਨਾਂ 'ਤੇ ਭੜਕੇ ਅਤੇ ਮੈਂ ਇਹਨਾਂ ਨੂੰ ਬਸਮ ਕਰ ਦੇਵਾਂ ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ। ਖਰੂਜ ਬਾਬ 32 ਆਇਤ ਨੰਬਰ 7 ਤੋਂ 10 ਤੱਕ। ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 43 110 यानी 0341 43 110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼